ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹਲਾ ਪੰਜਵਾਂ, ਜਿਸ ਕੀ ਤਿਸ ਕੀ ਕਰ ਮਾਨ, ਆਪਨ ਲਾਹੇ ਗੁਮਾਨ, ਜਿਸ ਕਾ ਤੂੰ ਤਿਸ ਕਾ ਸਭ ਕੋਏ, ਤਿਸ ਹੈ ਆਰਾਦ ਸਦਾ ਸੁਖ ਹੋਏ, ਜਿਸ ਕੀ ਤਿਸ ਕੀ ਕਰ ਮਾਨ, ਆਪਨ ਲਾਹੇ ਗੁਮਾਨ, ਜਿਸ ਕਾ ਤੂੰ ਤਿਸ ਕਾ ਸਭ ਕੋਏ, ਤਿਸ ਹੈ ਆਰਾਦ ਸਦਾ ਸੁਖ ਹੋਏ, ਕਾਹੇ ਭ੍ਰਮ ਭ੍ਰਮ ਹੈ ਬੇਗਾਨੇ, ਨਾਮ ਬਿਨਾ ਕਿਛ ਕਾਮ ਨਾ ਆਵੇ, ਮੇਰਾ ਮੇਰਾ ਕਰ ਬਹੁਤ ਪਛਤਾਨੇ, ਰਹਾਉ ਜੋ ਜੋ ਕਰੈ ਸੋਈ ਮਾਨ ਲੇ ਹੋ, ਬਿਨ ਮਾਨੇ ਰਲ ਹੋਵਹਿ ਖੇਹ, ਤਿਸ ਕਾ ਭਾਣਾ ਲਾਗੈ ਮਿੱਠਾ, ਗੁਰ ਪ੍ਰਸਾਦ ਵਿਰਲੇ ਮਨ ਉੱਠਾ, ਵੇ ਪਰਵਾਹ ਆਗੋਚਰ ਆਪ, ਆਠ ਪਹਿਰ ਮਨ ਤਾਂ ਕੋ ਜਾਪ, ਜਿਸ ਚਿਤ ਆਏ ਬਿਨ ਸਹਿ ਦੁੱਖਾ, ਹਾਲਤ ਪਾਲਤ ਤੇਰਾ ਉਜਲ ਮੁਖਾ, ਕੌਣ ਕੌਣ ਉਦਰੇ ਗੁਣ ਗਾਏ, ਗਣਨ ਨਾ ਜਾਈ ਕੀਮ ਨਾ ਪਾਏ, ਬੂਡਤ ਲੋਹ ਸਾਧ ਸੰਗ ਤਰੈ, ਨਾਨਕ ਜਿਸ ਹੈ ਪ੍ਰਾਪਤ ਕਰੈ, ਕੌਣ ਕੌਣ ਉਦਰੇ ਗੁਣ ਗਾਏ, ਗਣਨ ਨਾ ਜਾਈ ਕੀਮ ਨਾ ਪਾਏ, ਬੂਢਤ ਲੋਹ ਸਾਧ ਸੰਗ ਤਰੈ, ਨਾਨਕ जिस हे परापत करे। वाहे गुरु जी का खालसा, वाहे गुरु जी की फतेह।
शब्द गुरु श्री गुरु ग्रंथ साहिब महाराज जी दी पावन पवित्र हजूरी विच सुभायमान गुरु सवारी सत्संग जीओ, अज दा पावन मुख वाक धन श्री गुरु ग्रंथ साहिब जी दे पावन अंग 896 ते सुभायमान है। रामकली राग दे विच पंजवें पातशाह जी की पावन रचना है। गुर शब्द की विचार तो पहला आओ गुरु फतेह की सांझ करिए जी। वाहिगुरु जी का खालसा, वाहिगुरु जी की फतेह। अज का जो मुख वाक सचखंड श्री हरिमंदर साहब जी तो समुची मानवता नूं प्राप्त होया है, इस दे विच मेरे पातशाह जी ने बड़ी तत् वस्तु मानवता नूं समझाई कि मानवता किवें भ्रम दे विच भटक रही है। सतगुरु ने शब्द वरत्या है बेगाने, रहाओ वाला बंद, जिहदे विच शब्द दा केंद्री भाव हुंदा है उहदे विच मेरे पातशाह जी ने शब्द वरत्या है बेगाने। बेगाना जीव उपरा जीव जिहड़ा परमात्मा नूं बेगाना समझदा है, परमात्मा नूं अपना नहीं समझदा। साध संग जी, धन श्री गुरु ग्रंथ साहिब जी ने मानवता की अगवाई की, बेगाना कौन है अपना कौन है। प्रभाती राग दे विच धन गुरु नानक साहब जी ने समझाया कि अपना कौन है बेगाना कौन है। सतगुरु जी का पावन शब्द है माया मोह सगल जग छाया, कामन देख काम लुभाया। माया ने इहो जिहा प्रभाव जीव दे उपर पाया कि जिहड़ियां चीजां पराईयां सन उहनां नूं इह अपणियां मन के बैठ गया। किहड़ियां किहड़ियां सतगुरु जी समझाउंदे ने, कामन देख काम लुभाया, सुत कंचन स्यों हेत वधाया। ऐ पुत्र मेरे ने, कंचन सोना मेरा है, धियां पुत्र साक संबंधी घर बार मैल माड़ियां ये मेरे ने, इन्हां नूं अपना समझ लिया। सतगुरु जी समझाउंदे ने सुत कंचन स्यों हेत वधाया, सब किश अपना एक राम पराया। जिहड़ा अपना सी ना परमात्मा, उन्हूं पराया समझ लिया, उन्हूं बेगाना समझ लिया। ते जिहड़ा बेगाना सी, जिहड़ा थोड़े समय लई सी, उन्हूं अपना समझ लिया। धन गुरु ग्रंथ साहिब जी सानू बार बार समझाउंदे ने कि ना भाई, जिन्हां नूं तूं अपना समझदा है सब नालों नजदीकी अपना समझदा है अपनी घरवाली नूं, पर जदों तू संसार तों कूच करदा है उदों घरवाली भी तेरा साथ छड़ दिंदी है। घर की नार बहुत हित जांस्यों, सदा रहत संग लागी। जब ही हंस तजिए काया, प्रेत प्रेत कर भागी। वो घरवाली भी कहंदी हुण गुजर चुका है, प्रेत हो गया है, इसनू जल्दी घर दे विचों बाहर लै जावो। गुरु ग्रंथ साहिब जी ने सानू समझाया कि अपना कौन है बेगाना कौन है। ਜਦੋਂ ਆਪਾਂ ਰੋਜ਼ ਸਤਿਗੁਰ ਦੀ ਸਿੱਖਿਆ ਰਹਿ ਰਾਜ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਸਤਿਗੁਰੂ ਜੀ ਸਮਝਾਉਂਦੇ ਨੇ ਇਹ ਮਨੁੱਖ ਤੂੰ ਕਿਹੜੇ ਕੰਮ ਕਰਨ ਵਾਸਤੇ ਆਇਆ ਸੈਂ, ਤੇਰਾ ਜੀਵਨ ਦਾ ਮਨੋਰਥ ਕੀ ਸੀ। ਜੀਵਨ ਦਾ ਮਨੋਰਥ ਮੇਰੇ ਪਾਤਸ਼ਾਹ ਜੀ ਨੇ ਸਮਝਾਉਂਦਿਆਂ ਹੋਇਆਂ ਇਹ ਬਚਨ ਕਹਿ ਕਿ ਭਈ ਪ੍ਰਾਪਤ ਮਾਨੁਖ ਦਿਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਰੀਆ ਦਾ ਭਾਵ ਹੈ ਇੱਕ ਮੌਕਾ, ਇੱਕ ਵਾਰੀ, ਤੈਨੂੰ ਇੱਕ ਵਾਰੀ ਮਿਲੀ ਹੈ ਕਿ ਤੂੰ ਗੋਬਿੰਦ ਨੂੰ ਮਿਲ ਸਕੇ, ਇਸ ਵਾਸਤੇ ਤੂੰ ਸੰਸਾਰ ਵਿੱਚ ਆਇਆ ਸੀ। ਇਸ ਕਰਕੇ ਜਿਹੜੇ ਤੂੰ ਹੋਰ ਕਾਰਜ ਕਰਦਾ ਹੈ ਉਹਨਾਂ ਨੇ ਤੇਰੀ ਪਰਮਾਰਥ ਦੇ ਮਾਰਗ ਵਿੱਚ ਕੋਈ ਸਹਾਇਤਾ ਨਹੀਂ ਕਰਨੀ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਜੀ ਕਾਰਜ ਕੀ ਕਰਨਾ ਸੀ ਕਿ ਵਾਹਿਗੁਰੂ ਵਾਹਿਗੁਰੂ ਇਹਦੀ ਧੁਨੀ ਅਲਾਪ ਕੇ ਆਪਣੇ ਸੁੱਤੇ ਮਨ ਨੂੰ ਜਗਾਉਣਾ ਸੀ ਮਾਇਆ ਦੀ ਨੀਂਦ ਵਿੱਚੋਂ। ਸਲੋਕ 12 ਤੇ ਵਧੀਕ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਜਦੋਂ ਮੈਂ ਸੰਸਾਰ ਵਿੱਚ ਝਾਤ ਮਾਰਦਾ ਹਾਂ ਸਾਰਾ ਸੰਸਾਰ ਸੁੱਤਾ ਪਿਆ ਹੈ। ਅਸੀਂ ਕਹਾਂਗੇ ਕਿ ਸੁੱਤੇ ਕਿਵੇਂ, ਅਸੀਂ ਤੇ ਜਾਗਦੇ ਹਾਂ, ਪਰ ਸਤਿਗੁਰੂ ਜੀ ਕਹਿੰਦੇ ਮਾਇਆ ਦੀ ਗੂੜੀ ਨੀਂਦ ਵਿੱਚ ਸੁੱਤਾ ਪਿਆ ਹੈ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਇੱਕ ਨਹੀਂ ਦੋ ਨਹੀਂ ਅਸੰਖਾਂ ਹੀ ਲੋਕ ਸੁੱਤੇ ਪਏ ਨੇ, ਪਰ ਕੁਝ ਜਾਗਦੇ ਨੇ। ਕਿਹੜੇ ਜਾਗਦੇ ਨੇ? ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ, ਜਿਹੜੇ ਰਸਨਾ ਤੋਂ ਬੋਲਦੇ ਨੇ ਵਾਹਿਗੁਰੂ ਵਾਹਿਗੁਰੂ, ਉਹ ਜਾਗਦੇ ਨੇ, ਸੁਚੇਤ ਨੇ। ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਕਿ ਜਿਨ੍ਹਾਂ ਧੀਆਂ ਪੁੱਤਰਾਂ ਦੇ ਮੋਹ ਦੇ ਵਿੱਚ ਫਸ ਕੇ ਪਰਮਾਤਮਾ ਨੂੰ ਭੁਲਾ ਦਿੱਤਾ, ਉਹਨੂੰ ਬੇਗਾਨਾ ਬਣਾ ਲਿਆ, ਤੈਨੂੰ ਆਪਣਾ ਹਿਸਾਬ ਕਿਤਾਬ ਆਪ ਦੇਣਾ ਪੈਣਾ, ਆਪ, ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ। ਸ਼ਬਦ ਹੈ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪੈ ਆਣ ਲੁਟਾਵੈ। ਬੜਾ ਛਲ ਫਰੇਬ ਕਰਕੇ ਪਰਾਏ ਧਨ ਨੂੰ ਆਪਣੇ ਘਰ ਵਿੱਚ ਲਿਆਉਂਦਾ ਹੈ, ਉਹਨਾਂ ਨੂੰ ਧੀਆਂ ਪੁੱਤਰਾਂ ਤੇ ਲੁਟਾ ਦਿੰਦਾ ਹੈ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰਾ ਜੀ ਪੈ ਲੀਜੈ। ਤੈਨੂੰ ਆਪ ਆਪਣੇ ਹਿਸਾਬ ਕਿਤਾਬ ਨੂੰ ਦੇਣਾ ਪੈਣਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ, ਅੱਜ ਦਾ ਪਾਵਨ ਮੁੱਖ ਵਾਕ ਸਾਡੀ ਕੀ ਅਗਵਾਈ ਕਰ ਰਿਹਾ ਹੈ, ਆਓ ਸ਼ੁਰੂ ਤੋਂ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਸਵਾਰਿਆਂ ਦੀ ਰਫਨਾ ਤੋਂ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਪਿਆਰ ਤੇ ਸਤਿਕਾਰ ਨਾਲ ਕਹੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹਲਾ ਪੰਜਵਾ, ਜਿਸ ਕੀ ਤਿਸ ਕੀ ਕਰ ਮਾਨ।
ਜਿਸ ਪਰਮਾਤਮਾ ਨੇ ਤੇਰੀ ਇਹ ਦੇਹ ਬਣਾਈ ਹੈ, ਤੇਰਾ ਇਹ ਸਰੀਰ ਬਣਾਇਆ ਹੈ, ਉਸ ਪਰਮਾਤਮਾ ਦਾ ਧੰਨਵਾਦ ਕਰ, ਉਸਨੇ ਹੀ ਇਹ ਤੇਰਾ ਸਰੀਰ ਰਚਿਆ। ਸਤਿਗੁਰੂ ਜੀ ਸਮਝਾਉਂਦੇ ਨੇ, ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠਤ ਸਦ ਤਿਸੇ ਤੇ ਆਈ। ਸੁਖਮਨੀ ਸਾਹਿਬ ਦੇ ਵਿੱਚ ਹੋਰ ਵੀ ਬਚਨ ਆਉਂਦੇ ਨੇ, ਰਮਈਆ ਕੇ ਗੁਣ ਚੇਤ ਪ੍ਰਾਣੀ, ਉਸ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰ। ਤੇਰੀ ਹਾਲਾਤ ਕੀ ਸੀ? ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ। ਜਿਸ ਪਰਮਾਤਮਾ ਨੇ ਤੇਰੀ ਇਹ ਦੇਹ ਰਚੀ ਹੈ, ਉਸ ਪਰਮਾਤਮਾ ਦਾ ਧੰਨਵਾਦ ਕਰ।
ਆਪਨ ਲਾਹੇ ਗੁਮਾਨ,
ਆਪਣੇ ਮਨ ਤੋਂ ਹੰਕਾਰ ਨੂੰ ਦੂਰ ਕਰਦੇ ਲਾਹ ਦੇ। ਗੁਰੂ ਗ੍ਰੰਥ ਸਾਹਿਬ ਜੀ ਨੇ ਵਾਰ ਵਾਰ ਸਾਨੂੰ ਸਮਝਾਇਆ ਹੈ ਕਿ ਭਾਈ ਹੰਕਾਰ ਕਿਹੜੀ ਗੱਲ ਦਾ ਕਰਦੇ ਹੋ। ਇੱਕ ਬੜਾ ਪਿਆਰਾ ਸ਼ਬਦ ਹੈ ਭਗਤ ਨਾਮਦੇਵ ਜੀ ਦਾ, ਉਹਦੇ ਵਿੱਚ ਮੇਰੇ ਪਾਤਸ਼ਾਹ ਜੀ ਭਗਤ ਨਾਮਦੇਵ ਜੀ ਸਮਝਾਉਂਦੇ ਨੇ ਕਿ ਮਨੁੱਖ ਸਮਝਦਾ ਹੈ ਕਿ ਮੇਰੀਆਂ ਮਹਿਲ ਮਾੜੀਆਂ ਬੜੀਆਂ ਡੂੰਘੀਆਂ ਡੂੰਘੀਆਂ ਨੀਹਾਂ ਉਹਨਾਂ ਦੀਆਂ ਖੋਦਦਾ, ਉੱਪਰ ਮਹਿਲ ਉਸਾਰਦਾ। ਭਗਤ ਨਾਮਦੇਵ ਜੀ ਸਮਝਾਉਂਦੇ ਨੇ ਕਿ ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਰ ਮੂੜ ਬੁਲਾਏ, ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ। ਅੱਜ ਵੀ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਆਪਣ ਲਾਹੇ ਗੁਮਾਨ, ਹੰਕਾਰ ਨੂੰ ਦੂਰ ਕਰਦੇ। ਭਗਤ ਨਾਮਦੇਵ ਜੀ ਵੀ ਸਮਝਾਉਂਦੇ ਕਹਿੰਦੇ ਕਿ ਕਾਹੇ ਰੇ ਨਰ ਗਰਭ ਕਰਤ ਹੋ, ਐ ਮਨੁੱਖ ਹੰਕਾਰ ਕਿਹੜੀ ਗੱਲ ਦਾ ਕਰਦਾ ਹੈ। ਬਿਨਸ ਜਾਏ ਝੂਠੀ ਦੇਹੀ, ਐ ਤੇਰੀ ਝੂਠੀ ਦੇਹ ਨੇ ਵੀ ਨਾਸ ਹੋ ਜਾਣਾ। ਦੇਖ ਜਿਨ੍ਹਾਂ ਦੀ ਸੈਨਾ ਦਾ ਏਡਾ ਵੱਡਾ ਖਿਲਾਰ, ਜਿਹੜੇ ਸਾਰੀ ਉਮਰ ਕਰਦੇ ਰਹਿ ਕੇ ਮੇਰੀ ਪਰਜਾ ਮੇਰਾ ਰਾਜ, ਉਹ ਅੱਜ ਕੈਰੋ ਕਿੱਥੇ ਨੇ। ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਸੇ ਭਾਈ, ਬਾਰਾਂ ਯੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ। ਉਹਨਾਂ ਕੈਰਵਾਂ ਦਾ ਕੀ ਅਸ਼ਰ ਹੋਇਆ ਜਿਨ੍ਹਾਂ ਦੀ ਸੈਨਾ ਇੰਨੀ ਕਿ ਬਾਰਾਂ ਯੋਜਨ, 48 ਕੋਹ ਦੇ ਵਿੱਚ ਜਿਨ੍ਹਾਂ ਦੀ ਸੈਨਾ ਫੈਲੀ ਹੋਈ, ਉਹ ਅੱਜ ਲੱਭਦੇ ਨੇ। ਤੂੰ ਇੱਥੇ ਸਦੀਵੀ ਨਹੀਂ ਹੈ, ਹੰਕਾਰ ਕਿਹੜੀ ਗੱਲ ਦਾ ਕਰਦਾ ਹੈ। ਕਬੀਰ ਗਰਭ ਨਾ ਕੀਜੀਐ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਤੇਰਾ ਇਹ ਹਾਲ ਹੋ ਜਾਣਾ ਕਿ ਤੇਰੇ ਇਸ ਸਰੀਰ ਦੇ ਉੱਪਰ ਘਾਹ ਨੇ ਪੈਦਾ ਹੋ ਜਾਣਾ, ਘਾਹ ਨੇ। ਹੰਕਾਰ ਨਹੀਂ ਕਰਨਾ ਚਾਹੀਦਾ। ਭਗਤ ਨਾਮਦੇਵ ਜੀ ਸਾਨੂੰ ਸਮਝਾਉਂਦੇ ਕਿ ਤੂੰ ਸੋਚਦਾ ਹੈ ਕਿ ਮੇਰੇ ਕੋਲ ਧਨ ਸੰਪੱਤੀ ਬੜੀ, ਮਾਇਆ ਬੜੀ, ਮਹਿਲ ਮਾੜੀਆਂ ਬੜੀਆਂ ਨੇ, ਪਰ ਤੂੰ ਰਾਵਣ ਨਾਲੋਂ ਜ਼ਿਆਦਾ ਅਮੀਰ ਤੇ ਨਹੀਂ, ਜਿਹਦੀ ਕਹਿੰਦੇ ਸਾਰੀ ਲੰਕਾ ਸੋਨੇ ਦੀ। ਕੀ ਅੱਜ ਰਾਵਣ ਦਿਖਾਈ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਂਦੇ ਉਦਾਹਰਣ ਦੇ ਕੇ ਕਿ ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ ਕਹਾਂ ਭਇਓ ਦਰਬੰਧੇ ਹਾਥੀ ਖਿਨ ਮੈਂ ਭਈ ਪਰਾਈ। ਉਹ ਰਾਵਣ ਲੱਭਦਾ ਪਿਆ ਹੈ ਜਿਹਦੀ ਲੰਕਾ ਕਹਿੰਦੇ ਨੇ ਸਾਰੀ ਸੋਨੇ ਦੀ ਸੀ। ਐ ਜੀਵ ਹੰਕਾਰ ਨਾ ਕਰ, ਹਉਮੈ ਨਾ ਕਰ, ਆਪਣੇ ਮਨ ਤੋਂ ਹੰਕਾਰ ਨੂੰ ਲਾਹ ਦੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਇਹ ਸਿੱਖਿਆ ਦੇ ਰਹੇ ਨੇ ਕਿ ਜਿਹੜਾ ਹੰਕਾਰ ਨਹੀਂ ਕਰਦਾ ਉਹ ਜੀਵ ਸੁਖੀ ਵਸਦਾ ਹੈ। ਸੁਖੀ ਵਸੇ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਤੋ ਸਤਿਗੁਰ ਜੀ ਸਾਨੂੰ ਸਮਝਾ ਰਹੇ ਹਨ,
ਜਿਸ ਕਾ ਤੂੰ ਤਿਸ ਕਾ ਸਭ ਕੋਏ।
ਜਿਸ ਪਰਮਾਤਮਾ ਨੇ ਤੇਰੀ ਰਚਨਾ ਰਚੀ, ਉਸ ਪਰਮਾਤਮਾ ਨੇ ਹੀ ਸਾਰੇ ਸੰਸਾਰ ਦੀ ਰਚਨਾ ਰਚੀ ਹੈ।
ਤਿਸ ਹੀ ਅਰਾਧ ਸਦਾ ਸੁਖ ਹੋਵੇ।
ਜਦੋਂ ਤੂੰ ਉਸ ਪਰਮਾਤਮਾ ਦਾ ਚਿੰਤਨ ਕਰੇਗਾ, ਸਿਮਰਨ ਕਰੇਗਾ, ਤੇ ਤੈਨੂੰ ਸਦਾ ਹੀ ਸੁਖ ਮਿਲਣਗੇ। ਸੁਖ ਕੇਵਲ ਪਰਮਾਤਮਾ ਦੇ ਨਾਮ ਦੇ ਵਿੱਚ ਨੇ, ਇਹ ਸਤਿਗੁਰੂ ਜੀ ਸਾਨੂੰ ਨੇ ਵਾਰ ਵਾਰ ਸਮਝਾਉਣਾ ਕਰਦੇ ਨੇ ਕਿ ਹੋਰ ਕਿਸੇ ਪਦਾਰਥ ਵਿੱਚ ਸੁੱਖ ਨਹੀਂ ਨੇ। ਬਹੁਤਾ ਧਨ ਕਮਾਣ ਲਾਣ ਨਾਲ, ਬਹੁਤੇ ਦੇਸ਼ਾਂ ਦੀ ਯਾਤਰਾ ਕਰਨ ਦੇ ਨਾਲ ਕਿ ਇੰਡੀਆ ਦੇ ਰੁਪਏ ਦੀ ਕੀਮਤ ਘੱਟ ਹੈ, ਅਮਰੀਕਾ ਦਾ ਡਾਲਰ ਮਹਿੰਗਾ ਹੈ, ਇੰਗਲੈਂਡ ਦਾ ਪੌਂਡ ਉਸ ਤੋਂ ਮਹਿੰਗਾ ਹੈ, ਸ਼ਾਇਦ ਮੈਨੂੰ ਧਨ ਦੇ ਵਿੱਚੋਂ ਸੁੱਖ ਮਿਲ ਜਾਣਗੇ। ਸਤਿਗੁਰੂ ਜੀ ਸਮਝਾਉਂਦੇ ਨੇ ਕਿ ਨਹੀਂ ਭਾਈ, ਇਹਨਾਂ ਵਿੱਚੋਂ ਸੁੱਖ ਨਹੀਂ ਮਿਲਦੇ। ਸਤਿਗੁਰੂ ਜੀ ਦਾ ਵਚਨ ਹੈ, ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਪਰਮਾਤਮਾ ਦੇ ਨਾਮ ਦੇ ਵਿੱਚ ਹੀ ਸੁੱਖ ਨੇ।
ਕਾਹੇ ਭ੍ਰਮ ਭ੍ਰਮ ਹੈ ਬੇਗਾਨੇ,
ਐ ਬੇਗਾਨੇ, ਇਹ ਪਰਮਾਤਮਾ ਨੂੰ ਵਿਸਾਰ ਚੁੱਕੇ ਜੀਵ, ਤੂੰ ਕਿਉਂ ਭ੍ਰਮ ਦੇ ਵਿੱਚ ਭੜਕਦਾ ਪਿਆ ਹੈ?
ਨਾਮ ਬਿਨਾ ਕਿਛ ਕਾਮ ਨਾ ਆਵੇ, ਮੇਰਾ ਮੇਰਾ ਕਰ ਬਹੁਤ ਪਛਤਾਨੇ।
ਨਾਮ ਤੋਂ ਬਗੈਰ ਹੋਰ ਕਿਸੇ ਵੀ ਪਦਾਰਥ ਨੇ, ਧਨ ਸੰਪੱਤੀ ਨੇ ਕੰਮ ਨਹੀਂ ਆਉਣਾ। ਜਿਨ੍ਹਾਂ ਨੂੰ ਤੂੰ ਮੇਰਾ ਸਮਝਦਾ ਹੈ, ਮੇਰਾ ਸਮਝਦਾ ਹੈ, ਪਛਤਾਉਣਾ ਪਵੇਗਾ। ਜਿਹੜੇ ਸਿਮਰਨ ਅਭਿਆਸੀ ਨੇ, ਜਿਹੜੇ ਬਾਣੀ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸਤਿਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਨੇ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਤੇ ਸੌਂਪ ਤੇ ਕਿਆ ਲੱਗੈ ਮੇਰਾ। ਉਹ ਮੇਰਾ ਮੇਰਾ ਨਹੀਂ ਕਰਦੇ, ਉਹ ਕੀ ਕਰਦੇ ਨੇ, ਉਹ ਤੇਰਾ ਤੇਰਾ ਕਰਦੇ ਨੇ। ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਵੀ ਤੇਰਾ ਤੇਰਾ, ਤੇ ਉਹ ਪਾਵਨ ਉਪਦੇਸ਼ ਬਾਣੀ ਵੀ ਸਾਨੂੰ ਸਮਝਾ ਰਹੀ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੂਆ। ਜਦੋਂ ਅਸੀਂ ਪਰਮਾਤਮਾ ਦਾ ਸਿਮਰਨ ਕਰਦੇ ਜਾਵਾਂਗੇ, ਉਹਦੇ ਵਿੱਚ ਲੀਨ ਹੋ ਜਾਵਾਂਗੇ। ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਤੋ ਸਤਿਗੁਰੂ ਜੀ ਸਾਨੂੰ ਇਸ ਪਾਵਨ ਵਾਕ ਵਿੱਚ ਸਮਝਾ ਰਹੇ ਨੇ ਕਿ ਨਾਮ ਬਿਨਾ ਕਿਛ ਕਾਮ ਨਾ ਆਵੇ। ਪਰਮਾਤਮਾ ਦੇ ਨਾਮ ਤੋਂ ਬਗੈਰ ਹੋਰ ਕਿਸੇ ਨੇ ਵੀ ਕੰਮ ਨਹੀਂ ਆਉਣਾ। ਪਰਮਾਤਮਾ ਦੇ ਨਾਮ ਨੇ ਸਾਡੀ ਹਰ ਜਗ੍ਹਾ ਤੇ ਸਹਾਇਤਾ ਕਰਨੀ। ਕਿਵੇਂ ਸਹਾਇਤਾ ਕਰਨੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀਓ ਸਾਨੂੰ ਸਮਝਾਵੋ। ਤੇ ਸਤਿਗੁਰੂ ਜੀ ਸਮਝਾਉਂਦੇ ਨੇ ਇਸ ਤਰ੍ਹਾਂ ਸਹਾਇਤਾ ਕਰਦਾ ਹੈ ਪਰਮਾਤਮਾ ਦਾ ਨਾਮ, ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਭਾਈ ਜਦੋਂ ਤੂੰ ਪਰਮਾਤਮਾ ਦਾ ਨਾਮ ਜਪੇਗਾ, ਤੇਰੇ ਸਾਰੇ ਕਾਰਜ ਪੂਰਨ ਹੋ ਜਾਣਗੇ। ਉਦਾਹਰਣਾਂ ਦਿੱਤੀਆਂ, ਬੂਢਤ ਕੋ ਜੈਸੇ ਬੇੜੀ ਮਿਲਤ। ਪਰਮਾਤਮਾ ਦਾ ਨਾਮ ਸਹਾਇਤਾ ਕਿਵੇਂ ਕਰਦਾ, ਜਿਵੇਂ ਕੋਈ ਡੁੱਬ ਰਿਹਾ ਹੋਵੇ ਉਹਨੂੰ ਬੇੜੀ ਦਾ ਸਹਾਰਾ ਮਿਲ ਜਾਵੇ। ਬੂਝਤ ਦੀਪਕ ਮਿਲਤ ਤਿਲਤ, ਦੀਵਾ ਬੁੱਝ ਰਿਹਾ ਹੈ, ਉਹਦੇ ਵਿੱਚ ਤੇਲ ਪਾ ਦਿਓ, ਦੀਵਾ ਬੁੱਝੇਗਾ ਨਹੀਂ। ਜਲਤ ਅਗਨੀ ਮਿਲਤ ਨੀਰ, ਅੱਗ ਸਾੜ ਕੇ ਸਵਾਹ ਕਰ ਰਹੀ ਹੈ, ਉਹਦੇ 'ਤੇ ਪਾਣੀ ਦਾ ਛਿੜਕਾਅ ਕਰ ਦਿਓ। ਪਰਮਾਤਮਾ ਦਾ ਨਾਮ ਇਵੇਂ ਸਹਾਇਤਾ ਕਰਦਾ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖ ਖੀਰ, ਜੈਸੇ ਰਨਮੈ ਸਖਾ ਭਰਾਤ, ਜੈਸੇ ਭੁੱਖੇ ਭੋਜਨ ਮਾਤ, ਜੈਸੇ ਕਿਰਖੇ ਬਰਸ ਮੇਘ, ਜੈਸੇ ਪਾਲਣ ਸਰਨ ਸਿੰਘ। ਇਹ ਸਾਰੀਆਂ ਉਦਾਹਰਣਾਂ ਦਿੱਤੀਆਂ ਮੇਰੇ ਪਾਤਸ਼ਾਹ ਜੀ ਨੇ ਕਿ ਪਰਮਾਤਮਾ ਦਾ ਨਾਮ ਇਵੇਂ ਸਹਾਇਤਾ ਕਰਦਾ ਹੈ। ਸੌਖੀ ਸਮਝ ਵਿੱਚ ਆਉਣ ਵਾਲਾ ਵਚਨ ਹੈ ਸੁਖਮਣੀ ਸਾਹਿਬ ਦਾ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਤੋ ਸਤਿਗੁਰੂ ਜੀ ਸਾਨੂੰ ਨਾਮ ਜਪਣ ਦੀ ਤਾਕੀਦ ਕਰ ਰਹੇ ਹਨ।
ਰਹਾਉ,
ਇਹ ਸ਼ਬਦ ਦਾ ਕੇਂਦਰੀ ਭਾਵ ਹੈ,
ਜੋ ਜੋ ਕਰੈ ਸੋਈ ਮਾਨ ਲੇ ਹੋ।
ਜੋ ਪਰਮਾਤਮਾ ਕਰਦਾ ਹੈ ਉਹਨੂੰ ਸਤ ਕਰਕੇ ਮੰਨ ਲੈਣਾ ਚਾਹੀਦਾ ਹੈ।
ਬਿਨ ਮਾਨੇ ਰਲ ਹੋ ਵਹੇ ਖੇਹ।
ਜੋ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਮੰਨਦਾ ਉਹ ਖੇਹ ਹੋ ਜਾਵੇਗਾ, ਮਿੱਟੀ ਹੋ ਜਾਵੇਗਾ। ਸਾਧ ਸੰਗਤ ਜੀ, ਇਸ ਬਚਨ ਦੇ ਵਿੱਚ ਮੇਰੇ ਪਾਤਸ਼ਾਹ ਜੀ ਨੇ ਕੀ ਸਮਝਾਇਆ ਹੈ ਕਿ ਜੋ ਪਰਮਾਤਮਾ ਦੀ ਰਜ਼ਾ ਉਸ ਨੂੰ ਮਿੱਠੀ ਕਰਕੇ ਮੰਨਣਾ ਚਾਹੀਦਾ ਹੈ। ਆਪਾਂ ਰੋਜ਼ ਇਹ ਸਿੱਖਿਆ ਪੜ੍ਹਦੇ ਹਾਂ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਪਰਮਾਤਮਾ ਜੋ ਤੈਨੂੰ ਚੰਗਾ ਲੱਗਦਾ ਉਹ ਭਲਾ ਕੰਮ। ਹੋਰ ਵੀ ਬਚਨ ਆਉਂਦੇ ਨੇ, ਆਪੇ ਹਾਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਉਹ ਗੱਲ ਚੰਗੀ ਜਿਹੜੀ ਪਰਮਾਤਮਾ ਨੂੰ ਭਾਉਂਦੀ। ਹੁਣ ਪਰਮਾਤਮਾ ਨੂੰ ਕਿਹੜੀ ਗੱਲ ਭਾਉਂਦੀ ਹੈ, ਇਸ ਗੱਲ ਦੀ ਸਮਝ ਮਿਲੇਗੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ। ਪਰਮਾਤਮਾ ਨੂੰ ਭਾਉਂਦਾ ਹੈ ਕਿ ਅਸੀਂ ਚੰਗੇ ਕੰਮ ਕਰੀਏ, ਅਸੀਂ ਪਰਮਾਤਮਾ ਦਾ ਨਾਮ ਜਪੀਏ, ਇਹ ਪਰਮਾਤਮਾ ਨੂੰ ਚੰਗਾ ਲੱਗਦਾ। ਪਰਮਾਤਮਾ ਨੂੰ ਕੁਝ ਚੰਗਾ ਨਹੀਂ ਲੱਗਦਾ, ਉਹ ਕੀ ਨੇ, ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਚੋਰੀ ਕਰਨੀ, ਝੂਠ ਬੋਲਣਾ, ਨਿੰਦਿਆ ਕਰਨੀ, ਇਹ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ। ਨਸ਼ਿਆਂ ਦਾ ਸੇਵਨ ਕਰਨਾ, ਇਹ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ। ਅੱਜ ਦੇ ਸਮੇਂ ਦੇ ਵਿੱਚ ਜਿਹੜਾ ਮਨੁੱਖ ਸਤਿਗੁਰ ਦੀ ਸਿੱਖਿਆ ਨਹੀਂ ਮੰਨਦਾ, ਉਹ ਖੇ ਹੋ ਜਾਵੇਗਾ, ਮਿੱਟੀ ਹੋ ਜਾਵੇਗਾ। ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸਮਝਾਇਆ ਕਿ ਭਾਈ ਨਸ਼ਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅੱਜ ਕਿੰਨੇ ਨਸ਼ੇ ਨੇ ਸੰਸਾਰ ਦੇ ਅੰਦਰ, ਜਿਨ੍ਹਾਂ ਦਾ ਜ਼ਿਕਰ ਰਹਿਤਨਾਮਿਆਂ ਦੇ ਵਿੱਚ ਕੀਤਾ ਗਿਆ ਕਿ ਕੁੱਠਾ, ਹੁੱਕਾ, ਚਰਸ, ਤੰਬਾਕੂ, ਗਾਂਜਾ, ਤੋਪੀ, ਤਾੜੀ, ਖਾਕੂ, ਇਨਕੀ ਔਰ ਨਾ ਕਬਹੂ ਦੇਖੈ, ਰਹਿਤਵੰਦ ਸੋ ਸਿੰਘ ਬਸੇਖੈ। ਇਹਨਾਂ ਵੱਲ ਮੇਰਾ ਗੁਰਸਿੱਖ ਵੇਖਦਾ ਤੱਕ ਨਹੀਂ, ਨਸ਼ਿਆਂ ਵੱਲ। ਸਾਧ ਸੰਗਤ ਜੀ, ਕਿਉਂਕਿ ਅੱਜ ਬਚਨ ਆਇਆ ਹੈ, ਜੋ ਪਰਮਾਤਮਾ ਦਾ ਹੁਕਮ ਨਹੀਂ ਮੰਨਦੇ ਉਹ ਖੇ ਹੋ ਜਾਣਗੇ, ਮਿੱਟੀ ਹੋ ਜਾਣਗੇ। ਅੱਜ ਦੇ ਸਮੇਂ ਦੇ ਵਿੱਚ ਜਿਹੜਾ ਨਸ਼ਾ ਹੈ ਹੈਰੋਇਨ ਦਾ, ਇਹ ਏਡਾ ਮਹਿੰਗਾ ਨਸ਼ਾ ਕਿ ਜਿਨ੍ਹਾਂ ਬੱਚਿਆਂ ਬੱਚੀਆਂ ਨੂੰ ਲੱਗ ਗਿਆ ਉਹਨਾਂ ਦਾ ਜੀਵਨ ਤਬਾਹ ਹੋ ਗਿਆ, ਬਰਬਾਦ ਹੋ ਗਿਆ। ਕੋਈ ਸਾਲ, ਦੋ ਸਾਲ, ਪੰਜ ਸਾਲ ਜੀ ਲੈਣਗੇ, ਆਖਿਰਕਾਰ ਉਹਨਾਂ ਨੇ ਮਿੱਟੀ ਹੋ ਜਾਣਾ, ਖੇ ਹੋ ਜਾਣਾ। ਅੱਜ ਮੈਂ ਐਸੇ ਮਾਂ ਬਾਪ ਦੇਖੇ ਸੰਸਾਰ ਵਿੱਚ ਵਿਚਰਦਿਆਂ, ਜਿਨ੍ਹਾਂ ਨੂੰ ਇਸ ਨਸ਼ੇ ਦੀ ਆਦਤ ਪੈ ਗਈ ਬੱਚਿਆਂ ਨੂੰ, ਉਹ ਮਾਂ ਬਾਪ ਰੋਂਦੇ ਪਏ ਨੇ, ਆਪਣਾ ਦੁੱਖ ਸਾਂਝਾ ਕਰਦਿਆਂ ਇਹ ਬਚਨ ਕਹਿੰਦੇ ਨੇ ਕਿ ਇਹੋ ਜਿਹਾ ਜੰਮਣ ਨਾਲੋਂ ਤੇ ਮਰਿਆ ਚੰਗਾ। ਉਹ ਮਾਂ ਬਾਪ ਜਿਨ੍ਹਾਂ ਨੇ ਪਾਲਣਾ ਪੋਸ਼ਣਾ ਕਰਕੇ ਆਪਣੇ ਬੱਚੇ ਨੂੰ ਵੱਡਾ ਕੀਤਾ ਸੀ, ਉਹਨਾਂ ਦੇ ਅੰਦਰੋਂ ਇਹ ਦਰਦ ਭਰੀ ਆਵਾਜ਼ ਨਿਕਲ ਰਹੀ ਹੈ, ਜਦੋਂ ਆਂਢੀਆਂ ਗਵਾਂਢੀਆਂ ਦੇ ਘਰੋਂ ਚੋਰੀਆਂ ਕਰਦਾ ਹੈ, ਉਹ ਤਾਨੇ ਮੇਨੇ ਦਿੰਦੇ ਨੇ, ਰੋਜ਼ ਰੋਜ਼ ਦੇ ਮਰਨ ਦੇ ਨਾਲੋਂ ਮਾਂ ਬਾਪ ਕਹਿ ਰਹੇ ਕਿ ਇਹੋ ਜੇ ਜੰਮਣ ਨਾਲੋਂ ਤੇ ਇਹ ਮਰਿਆ ਚੰਗਾ। ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਇਹ ਗੱਲ ਸਮਝਾਈ ਕਿ ਭਾਈ ਨਸ਼ਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਨਾਮ ਦਾ ਨਸ਼ਾ ਕਰਨਾ ਚਾਹੀਦਾ, ਪਰਮਾਤਮਾ ਦੇ ਨਾਮ ਦਾ। ਨਾਮ ਤੋਂ ਬਗੈਰ ਹੋਰ ਕੋਈ ਨਸ਼ਾ ਨਹੀਂ। ਅੱਜ ਜਿੰਨੇ ਨਸ਼ੇ ਨੇ ਮਾਨਵਤਾ ਲਈ ਘਾਤਕ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮਝਾ ਰਹੇ ਨੇ, ਜਿਹੜਾ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਮੰਨੇਗਾ ਉਹ ਕੀ ਹੋ ਜਾਵੇਗਾ, ਖੇ ਹੋ ਜਾਵੇਗਾ, ਮਿੱਟੀ ਹੋ ਜਾਵੇਗਾ। ਤੋ ਸਤਿਗੁਰੂ ਜੀ ਨੇ ਇਹ ਬਚਨ ਸਾਨੂੰ ਸਮਝਾਇਆ ਹੈ,
ਤਿਸ ਕਾ ਪਾਣਾ ਲਾਗੈ ਮਿੱਠਾ।
ਉਸ ਪਰਮਾਤਮਾ ਦਾ ਭਾਣਾ ਰਜ਼ਾ ਮਿੱਠਾ ਕਰਕੇ ਲੱਗਦਾ ਹੈ। ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਉਦਾਹਰਨ ਦਿੱਤੀ, ਕਹਿੰਦੇ ਪਰਮਾਤਮਾ ਦੀ ਰਜ਼ਾ ਮਿੱਠੀ ਕਿਵੇਂ ਲੱਗੇ, ਇਹ ਗੱਲ ਦੀ ਸਿੱਖਿਆ ਲੈਣੀ ਹੈ ਤੇ ਇੱਕ ਰੁੱਖ ਤੋਂ ਲਵੋ, ਰੁੱਖ ਤੋਂ, ਦਰਖਤ ਤੋਂ। ਭਾਈ ਸਾਹਿਬ ਜੀ ਵਾਰਾਂ ਵਿੱਚ ਕਥਨ ਕਰਦੇ ਨੇ ਕਿ ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦਾ ਦੁੱਖ ਜੱਗ ਵਰਸਾਇਆ, ਕਹਿੰਦੇ ਜਿਹੜਾ ਰੁੱਖ ਹੈ ਨਾ ਧਰਤੀ ਤੇ ਉੱਗਿਆ ਹੋਇਆ ਉਹਦੇ ਜਿਹੜੇ ਪੈਰ ਨੇ ਉਹ ਉੱਪਰ ਨੂੰ ਉਹਦੀਆਂ ਜੜ੍ਹਾਂ ਦੇ ਬਾਰੇ ਜ਼ਿਕਰ ਕਰਦਿਆਂ ਭਾਈ ਸਾਹਿਬ ਜੀ ਕਥਨ ਕਰਦੇ ਨੇ ਕਿ ਆਪ ਸਹੰਦਾ ਦੁੱਖ ਜੱਗ ਵਰਸਾਇਆ। ਜਿਹੜਾ ਰੁੱਖ ਹੈ ਆਪਣੇ ਤੇ ਗਰਮੀ ਸਰਦੀ ਮੀਂਹ ਹਨੇਰੀ ਝੱਖੜ ਸਭ ਕੁਝ ਝੱਲਦਾ ਪਰ ਲੋਕਾਂ ਨੂੰ ਠੰਡੀ ਛਾਂ ਦਿੰਦਾ, ਠੰਡੀ ਛਾਂ। ਆਪ ਸਹੰਦਾ ਦੁੱਖ ਜੱਗ ਵਰਸਾਇਆ, ਅੱਗੇ ਕਥਨ ਕਰਦੇ ਨੇ, ਫਲ ਦੇ ਲਾਹਣ ਭੁੱਖ ਵੱਟ ਵਗਾਇਆ। ਕਿਸੇ ਨੇ ਰੋੜਾ ਮਾਰਿਆ, ਕਿਸੇ ਨੇ ਵੱਟਾ ਮਾਰਿਆ, ਰੁੱਖ ਨੇ ਉਹਦਾ ਔਗਣ ਨਹੀਂ ਚਿਤਾਰਿਆ, ਉਹਦੇ ਬਦਲੇ ਵਿੱਚ ਖਾਣ ਲਈ ਮਿੱਠਾ ਫਲ ਦਿੱਤਾ, ਮਿੱਠਾ ਫਲ। ਆਪ ਸਹੰਦਾ ਦੁੱਖ ਜੱਗ ਵਰਸਾਇਆ, ਫਲ ਦੇ ਲਾਹਣ ਭੁੱਖ ਵੱਟ ਵਗਾਇਆ। ਅੱਗੇ ਕਹਿੰਦੇ ਨੇ ਸ਼ਾਮ ਘਣੀ ਮਨ ਬਹੁਤ ਸੁੱਖ ਮਨ ਪਰਚਾਇਆ। ਬਹੁਤੀ ਡੂੰਘੀ ਛਾਂ ਦੇ ਵਿੱਚ ਮਨੁੱਖ ਕੋਈ ਪਾਂਧੀ ਜਾ ਰਿਹਾ, ਯਾਤਰੀ ਜਾ ਰਿਹਾ, ਉਹਨੂੰ ਠੰਡੀ ਸੰਘਣੀ ਛਾਂ ਦਿੰਦਾ ਪਰ ਮਨੁੱਖ ਕਿੱਡਾ ਕਿਰਤ ਕਰਨ ਕਿ ਉਹਦੀ ਸੰਘਣੀ ਛਾਂ ਦੇ ਹੇਠ ਬੈਠ ਕੇ ਸੋਚਦਾ ਹੈ ਕਿ ਇਹ ਜਿਹੜਾ ਦਰਖਤ ਹੈ ਇਹਦੀ ਛਤੀਰੀ ਚੰਗੀ ਬਣੇਗੀ, ਇਹਦਾ ਸੁਹਾਗਾ ਚੰਗਾ ਬਣੇਗਾ, ਇਹ ਸੋਚਦਾ। ਅੱਗੇ ਭਾਈ ਸਾਹਿਬ ਜੀ ਕਥਨ ਕਰਦੇ ਕਿ ਵੱਢਣ ਆਏ ਮਨੁੱਖ ਆਪ ਤਛਾਇਆ। ਮਨੁੱਖ ਆਪਣੇ ਹੱਥਾਂ ਦੇ ਵਿੱਚ ਆਰਾ ਲੈ ਕੇ ਆ ਗਿਆ, ਕੁਹਾੜਾ ਲੈ ਕੇ ਆ ਗਿਆ, ਵੱਢਣ ਲੱਗ ਪਿਆ। ਦਰਖਤ ਨੇ ਉਹਦੇ ਔਗਣ ਨੂੰ ਨਹੀਂ ਚਿਤਾਰਿਆ, ਆਪਣੇ ਆਪ ਨੂੰ ਵਢਾ ਲਿਆ, ਕਟਾ ਲਿਆ। ਭਾਈ ਸਾਹਿਬ ਜੀ ਕਹਿੰਦੇ ਮੈਂ ਸਮਝਾਉਣਾ ਕੀ ਚਾਹੁੰਦਾ ਹਾਂ, ਵਿਰਲੇ ਹੀ ਸਨਮੁੱਖ ਭਾਣਾ ਪਾਇਆ। ਭਾਣਾ ਕਹਿਣਾ ਸੌਖਾ ਪਰ ਮੰਨਣਾ ਔਖਾ। ਦਰਖਤ ਆਪਣੇ ਆਪ ਨੂੰ ਕਟਾ ਲੈਂਦਾ, ਭਾਣਾ ਮੰਨ ਲੈਂਦਾ, ਉਹਨੂੰ ਲੋਕ ਵੱਟੇ ਮਾਰਦੇ, ਉਹ ਖਾਣ ਵਾਸਤੇ ਫਲ ਦਿੰਦਾ। ਸੰਗਤ ਜੀ ਜਦੋਂ ਭਾਣੇ ਦੀ ਗੱਲ ਆਉਂਦੀ ਹੈ ਕਿ ਮਿੱਠਾ ਕਰਕੇ ਮੰਨਣਾ, ਜਦੋਂ ਤੇ ਸੁੱਖ ਆਏ ਨੇ ਉਦੋਂ ਤੇ ਚਲੋ ਪਰਮਾਤਮਾ ਦਾ ਸ਼ੁਕਰਾਨਾ, ਪਰ ਜਦੋਂ ਜੀਵਨ ਵਿੱਚ ਦੁੱਖ ਆ ਜਾਣ ਉਦੋਂ ਭਾਣਾ ਮਿੱਠਾ ਲੱਗਦਾ ਹੈ? ਗੁਰੂ ਦੇ ਸਿੱਖਾਂ ਨੂੰ ਮਿੱਠਾ ਲੱਗਦਾ। ਉਹ ਕਹਿੰਦੇ ਜੇ ਸੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਤੋ ਜਿਹੜੇ ਪਰਮਾਤਮਾ ਦੇ ਰਜ਼ਾ ਨੂੰ ਮੰਨਣ ਵਾਲੇ ਗੁਰਸਿੱਖ ਨੇ ਉਹਨਾਂ ਨੂੰ ਇਹ ਪਰਮਾਤਮਾ ਦਾ ਭਾਣਾ ਚੰਗਾ ਲੱਗਦਾ ਹੈ।
ਗੁਰ ਪ੍ਰਸਾਦ ਵਿਰਲੇ ਮਨ ਉੱਠਾ,
ਗੁਰੂ ਦੀ ਕਿਰਪਾ ਦੇ ਨਾਲ ਵਿਰਲਿਆਂ ਦੇ ਮਨ ਵਿੱਚ ਪਰਮਾਤਮਾ ਦਾ ਭਾਣਾ ਮਿੱਠਾ ਲੱਗਦਾ, ਵਸ ਜਾਂਦਾ। ਜਗ ਮੈਂ ਉੱਤਮ ਕਾਢੀਏ ਵਿਰਲੇ ਕੇਈ, ਕਿ ਉਹ ਵਿਰਲੇ ਹਨ।
ਵੇ ਪਰਵਾਹ ਅਗੋਚਰ ਆਪ,
ਪਰਮਾਤਮਾ ਬੇਪਰਵਾਹ ਹੈ, ਉਸ ਨੂੰ ਕਿਸੇ ਦੀ ਪਰਵਾਹ ਨਹੀਂ, ਕਿਸੇ ਦੀ ਮੁਥਾਜੀ ਨਹੀਂ। ਪਰਮਾਤਮਾ ਨਹੀਂ ਚਾਹੁੰਦਾ ਕਿ ਅਸੀਂ ਸਾਰੇ ਪਰਮਾਤਮਾ ਦੀ ਸਿਫਤ ਸਲਾਹਤਾ ਕਰੀਏ। ਗਿਆਨੀ ਸੰਤ ਸਿੰਘ ਜੀ ਮਸਕੀਨ ਇਸ ਪਾਵਨ ਸਟੇਜ ਤੋਂ ਕਈ ਵਾਰੀ ਇਹ ਵਚਨ ਸਾਨੂੰ ਸਮਝਾਇਆ ਕਰਦੇ ਸਨ। ਕਹਿੰਦੇ ਕਿ ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਅਸੀਂ ਸਾਰੇ ਮਿਲ ਕੇ ਪਰਮਾਤਮਾ ਨੂੰ ਵੱਡਾ ਵੱਡਾ ਕਹੀ ਜਾਈਏ, ਪਰਮਾਤਮਾ ਨੇ ਵੱਡਾ ਨਹੀਂ ਹੋ ਜਾਣਾ। ਜੇ ਸਾਰੇ ਮਿਲ ਕੇ ਪਰਮਾਤਮਾ ਦੀ ਨਿੰਦਿਆ ਕਰਨ ਲੱਗ ਪਈਏ ਉਹਨੇ ਕੋਈ ਘੱਟ ਨਹੀਂ ਜਾਣਾ, ਉਹ ਬੇਪਰਵਾਹ ਹੈ। ਇਹ ਤੇ ਅਸੀਂ ਆਪਣੇ ਲਈ ਜਪਦੇ ਹਾਂ ਕਿ ਅਸੀਂ ਜਪ ਜਪ ਕੇ ਪਰਮਾਤਮਾ ਵਿੱਚ ਲੀਨ ਹੋ ਜਾਈਏ। ਸਤਿਗੁਰੂ ਜੀ ਸਮਝਾਉਂਦੇ ਨੇ ਬੇਪਰਵਾਹ ਅਗੋਚਰ, ਜਿਨ੍ਹਾਂ ਤੱਕ ਸਾਡੀਆਂ ਗਿਆਨ ਇੰਦਰੀਆਂ ਨਹੀਂ ਪਹੁੰਚ ਸਕਦੀਆਂ, ਇਹ ਅੱਖਾਂ, ਇਹ ਕੰਨ, ਨੱਕ, ਗਿਆਨ ਇੰਦਰੇ, ਅੱਖਾਂ ਦੀ ਵੇਖਣ ਦੀ ਸਮਰੱਥਾ, ਪਰਮਾਤਮਾ ਅਸੀਮ ਹੈ। ਕੰਨਾਂ ਦੀ ਸੁਣਨ ਦੀ ਸਮਰੱਥਾ, ਪਰਮਾਤਮਾ ਦਾ ਜਿਹੜਾ ਨਾਦ ਹੈ ਉਹ ਘੱਟ ਘੱਟ ਦੇ ਵਿੱਚ ਵਿਆਪਕ। ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਬੇਪਰਵਾਹ ਹੈ, ਉਹ ਪਰਮਾਤਮਾ ਅਗੋਚਰ ਹੈ।
ਆਠ ਪਹਿਰ ਮਨ ਤਾਂ ਕਉ ਜਾਪ।
ਐ ਜੀਵ, ਅੱਠੇ ਪਹਿਰ ਹੀ ਉਸ ਪਰਮਾਤਮਾ ਦਾ ਸਿਮਰਨ ਕਰ। ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ।
ਜਿਸ ਚਿਤ ਆਏ ਦਿਨ ਸਹ ਦੁੱਖਾ।
ਜਿਨ੍ਹਾਂ ਦੇ ਹਿਰਦੇ ਵਿੱਚ, ਜਿਨ੍ਹਾਂ ਦੇ ਚਿੱਤ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਉਹਨਾਂ ਦੇ ਦੁੱਖ ਨਾਸ ਹੋ ਗਏ। ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰ ਦੀ ਬਾਣੀ ਵਸ ਗਈ, ਉਹਨਾਂ ਦੇ ਵੀ ਦੁੱਖ ਸੰਤਾਪ ਕਲੇਸ਼ ਖਤਮ ਹੋ ਗਏ। ਸਤਸੰਗ ਜੀ, ਜਿਸ ਦਿਨ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਸੀ, ਉਸ ਦਿਨ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦੀ ਬਾਣੀ ਵਸ ਜਾਂਦੀ ਹੈ, ਉਹਨਾਂ ਦੇ ਦੁੱਖ ਸੰਤਾਪ ਕਲੇਸ਼ ਖਤਮ ਹੋ ਜਾਂਦੇ ਨੇ। ਅਮਰੀਕਾ ਦੇ ਵਿੱਚ ਰਹਿਣ ਵਾਲੀ ਮਿਸ ਪਰਲ ਬੱਕ, ਜਿਨ੍ਹੇ ਨੋਬਲ ਪ੍ਰਾਈਜ਼ ਜਿੱਤਿਆ, ਸੰਸਾਰ ਦੇ ਵਿੱਚ ਜਿਹਨੇ ਕੋਈ ਵਿਸ਼ੇਸ਼ ਕਾਰਨਾਮਾ ਕੀਤਾ ਹੋਵੇ ਉਹਨੂੰ ਨੋਬਲ ਪ੍ਰਾਈਜ਼ ਮਿਲਦਾ ਹੈ। ਇਹ ਬੀਬੀ ਸਿੱਖ ਨਹੀਂ ਹੈ, ਗੈਰ ਸਿੱਖ ਹੈ, ਅਮਰੀਕਾ ਵਿੱਚ ਰਹਿੰਦੀ ਹੈ। ਕਹਿੰਦੀ ਹੈ ਕਿ ਜਦੋਂ ਮੈਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਦੀ ਹਾਂ, ਮੈਨੂੰ ਸ਼ਾਂਤੀ ਮਿਲਦੀ ਹੈ, ਮੈਨੂੰ ਚੈਨ ਮਿਲਦਾ ਹੈ, ਮੈਨੂੰ ਸਕੂਨ ਮਿਲਦਾ ਹੈ। ਸਤਸੰਗਤ ਜੀ, ਆਪਾਂ ਤੇ ਇਹ ਰੋਜ਼ ਹੀ ਬਚਨ ਪੜ੍ਹਦੇ ਹਾਂ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦੀ ਬਾਣੀ ਚੰਗੀ ਲੱਗਦੀ ਹੈ, ਪਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ, ਕਦੀ ਕਦੀ ਹੁਕਮਨਾਮਾ ਸਾਹਿਬ ਆ ਜਾਂਦਾ ਹੈ ਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਠਾਈ। ਇਹ ਬਾਣੀ ਦੁੱਖਾਂ ਨੂੰ, ਸਾਡੇ ਜਿੰਨੇ ਵੀ ਪਾਪ ਨੇ ਉਹਨਾਂ ਨੂੰ ਦੂਰ ਕਰਦੀ ਹੈ। ਇਕੱਲਾ ਦੂਰ ਹੀ ਨਹੀਂ ਕਰਦੀ, ਜਦੋਂ ਆਪਾਂ 400 ਸਾਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਨਾਇਆ ਅੰਮ੍ਰਿਤਸਰ ਸਾਹਿਬ ਵਿਖੇ, ਭਾਈ ਗੁਰਦਾਸ ਜੀ ਨਗਰ ਵਿਖੇ, ਜਿਹਨੂੰ ਨਿਊ ਅੰਮ੍ਰਿਤਸਰ ਕਹਿ ਦਿੰਦੇ ਹਾਂ, ਇਸ ਜਗ੍ਹਾ 'ਤੇ ਪੰਡਾਲ ਲੱਗਿਆ ਸੀ। ਇੱਥੇ ਵੱਖ ਵੱਖ ਧਰਮਾਂ ਦੇ ਮੁਖੀ ਆਏ ਨੇ ਬੋਲਣ ਵਾਸਤੇ। ਮੈਂ ਆਪ ਸਰਵਣ ਕੀਤਾ ਕਿ ਜਿਹੜੇ ਮੌਲਾਨਾ ਜੀ ਆਏ ਦਿੱਲੀ ਤੋਂ ਚੱਲ ਕੇ, ਮੁਸਲਮਾਨ ਧਰਮ ਦੇ ਮੁਖੀ, ਉਹਨਾਂ ਨੇ ਇੱਕ ਬਚਨ ਬੜਾ ਪਿਆਰਾ ਕਿਹਾ। ਬਚਨ ਇਹ ਸੀ, ਕਹਿੰਦੇ ਦੁਨੀਆ ਹਾਲੀ ਸਿਆਣੀ ਨਹੀਂ ਹੋਈ, ਜਦੋਂ ਦੁਨੀਆ ਸਿਆਣੀ ਹੋ ਜਾਵੇਗੀ, ਦੁਨੀਆ ਦਾ ਕੇਵਲ ਇੱਕ ਗ੍ਰੰਥ ਹੋਵੇਗਾ, ਉਹ ਕਿਹੜਾ ਜੀ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਗੱਲ ਕੋਈ ਸਿੱਖ ਪ੍ਰਚਾਰਕ ਨਹੀਂ ਕਹਿ ਰਿਹਾ, ਇਹ ਗੱਲ ਕਹਿ ਰਿਹਾ ਹੈ ਇੱਕ ਮੁਸਲਮਾਨ ਧਰਮ ਦੇ ਜਿਹੜੇ ਮੁਖੀ ਆਏ ਮੌਲਾਨਾ ਜੀ ਬੋਲਣ ਵਾਸਤੇ, ਕਿ ਜਦੋਂ ਦੁਨੀਆ ਸਿਆਣੀ ਹੋਵੇਗੀ, ਦੁਨੀਆ ਦਾ ਕੇਵਲ ਇੱਕ ਗ੍ਰੰਥ ਹੋਵੇਗਾ। ਮੈਂ ਸੋਚਿਆ ਕਿ ਉਹਨਾਂ ਨੂੰ ਇਹ ਬਚਨ ਕਿਉਂ ਕਹਿਣੇ ਪਏ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਉਂਦੇ ਹੈ, ਸਾਰੇ ਧਰਮਾਂ ਦਾ। ਇੱਕ ਮੁਸਲਮਾਨ ਵੀਰ ਨੂੰ ਕਹਿੰਦੇ ਨੇ, ਤੂੰ ਆਪਣੇ ਧਰਮ ਦੇ ਵਿੱਚ ਪੱਕਾ ਹੋ। ਜਦੋਂ ਬਾਬਾ ਫਰੀਦ ਜੀ ਦੇ ਬਚਨ ਪੜ੍ਹਦੇ ਹਾਂ, ਉੱਠ ਫਰੀਦਾ ਉਜੂ ਸਾਜ, ਸੁਭਾ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾਨਿਵੇਂ ਸੋ ਸਿਰ ਕੱਪ ਉਤਾਰ। ਜੇਕਰ ਤੂੰ ਸੱਚਾ ਮੁਸਲਮਾਨ ਹੈ, ਉਜੂ ਕਰ, ਉਜੂ ਕਰ। ਸਤਸੰਗਤ ਜੀ, ਗੁਰਸਿੱਖ ਲਈ ਤੇ ਹੁਕਮ ਹੈ ਨਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ। ਮੁਸਲਮਾਨ ਵੀਰ ਕੀ ਕਰਦੇ ਨੇ? ਨਮਾਜ਼ ਪੜ੍ਹਨ ਤੋਂ ਪਹਿਲਾਂ ਉਜੂ ਕਰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਇੱਕ ਮੁਸਲਮਾਨ ਵੀਰ ਨੂੰ ਸਮਝਾ ਰਹੇ ਨੇ ਕਿ ਜੇਕਰ ਤੂੰ ਸੱਚਾ ਮੁਸਲਮਾਨ ਹੈ, ਉਜੂ ਕਰ। ਇੱਕ ਹਿੰਦੂ ਵੀਰ ਨੂੰ ਸਮਝਾ ਰਹੇ ਨੇ ਕਿ ਅਸਲੀ ਪੰਡਿਤ ਕੌਣ ਹੈ ਜੋ ਆਪਣੇ ਧਰਮ ਦੇ ਵਿੱਚ ਪੱਕਾ। ਬਚਨ ਆਉਂਦਾ ਹੈ ਸੁਖਮਨੀ ਸਾਹਿਬ ਦੇ ਵਿੱਚ ਕਿ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਮੈਂ ਸੋਧੇ, ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕੈ ਉਪਦੇਸ਼ ਜਗ ਜੀਵੇ, ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨ ਆਵੇ, ਵੇਦ ਪ੍ਰਾਣ ਸਿਮਰਤ ਬੂਝੇ ਮੂਲ ਸੂਖਮ ਮੈਂ ਜਾਣੇ ਅਸਥੂਲ, ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਤਿਸ ਪੰਡਿਤ ਕੋ ਸਦਾ ਦੇਸ। ਇਹ ਸਿੱਖਿਆ ਦਿੰਦੇ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਕਿਉਂਕਿ ਅੱਜ ਸਤਿਗੁਰੂ ਜੀ ਨੇ ਮੁਬਾਰਕ ਬਚਨ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਬਾਣੀ ਵਸ ਗਈ, ਉਹਨਾਂ ਦੇ ਦੁੱਖ ਨਾਸ਼ ਹੋ ਗਏ। ਸਤਿਸੰਗਤ ਜੀ, ਚਾਰ ਵਾਰ ਮੇਰੇ ਪਾਤਸ਼ਾਹ ਜੀ ਨੇ ਬਾਰ ਬਾਰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਸਤਿਗੁਰ ਦੀ ਬਾਣੀ ਸਾਡੇ ਹਿਰਦੇ ਵਿੱਚ ਵਸ ਜਾਂਦੀ ਹੈ, ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਉਹਦੇ ਨਾਲ ਲਾਭ ਕੀ ਮਿਲਦਾ ਹੈ। ਆਓ ਸਾਰੇ ਰਲ ਕੇ ਪੜ੍ਹਦੇ ਹਾਂ। ਚਾਰ ਵਾਰੀ ਜਪਜੀ ਸਾਹਿਬ ਵਿੱਚ ਇਹ ਗੱਲ ਸਮਝਾਈ ਗਈ ਹੈ ਕਿ ਸੁਣਿਆ ਸੱਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਜਦੋਂ ਵੀ ਸਤਿਗੁਰ ਦੀ ਬਾਣੀ ਨੂੰ ਸੁਣਾਂਗੇ, ਨਾਮ ਵਿੱਚ ਚਿੱਤ ਜੋੜਾਂਗੇ, ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਵੇਗਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਰੋਜ਼ ਹੀ ਕੋਈ ਨਾ ਕੋਈ ਕ੍ਰਿਸ਼ਮਾ ਵਾਪਰਦਾ ਹੈ। ਥੋੜ੍ਹਾ ਸਮਾਂ ਹੋਇਆ ਭਾਰਤ ਦੇ ਸਾਬਕਾ ਰਾਸ਼ਟਰਪਤੀ, ਜਿਨ੍ਹਾਂ ਨੂੰ ਮਿਜ਼ਾਈਲ ਮੈਨ ਕਿਹਾ ਜਾਂਦਾ, ਰੋਕਟ ਮੈਨ ਕਿਹਾ ਜਾਂਦਾ, ਡਾਕਟਰ ਅਬਦੁਲ ਕਲਾਮ ਮੱਥਾ ਟੇਕਣ ਵਾਸਤੇ ਆਏ। ਉਹਨਾਂ ਨੇ ਹਰਿਮੰਦਰ ਸਾਹਿਬ ਵਿਖੇ 15 ਮਿੰਟ ਠਹਿਰਨਾ ਸੀ। ਜਦੋਂ ਆ ਕੇ ਸੰਗਤ ਜੀ ਕੀਰਤਨ ਸੁਣਨ ਲੱਗੇ ਰਾਗੀ ਸਿੰਘਾਂ ਦੇ ਮਗਰ ਬੈਠ ਕੇ, ਰਾਗੀ ਸਿੰਘ ਕੀਰਤਨ ਕਰ ਰਹੇ ਸਨ, ਕੋਈ ਬੋਲਾ ਰਾਮ ਰਾਮ ਕੋਈ ਖੁਦਾਏ, ਕੋਈ ਸੇਵਾ ਗੁਸਈਆਂ ਕੋਈ ਅੱਲਾਹੇ। ਸੰਗਤ ਜੀ ਦੂਸਰਾ ਸ਼ਬਦ ਪੜ੍ਹਿਆ ਗਿਆ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਭਾਰਤ ਦੇ ਰਾਸ਼ਟਰਪਤੀ 15 ਮਿੰਟ ਨਹੀਂ ਜੇ ਬੈਠੇ, ਜਿੰਨਾ ਸਮਾਂ ਰਾਗੀ ਸਿੰਘ ਕੀਰਤਨ ਕਰਦੇ ਰਹੇ ਉਹਨਾਂ ਸਮਾਂ ਬੈਠੇ। ਜਦੋਂ ਕੀਰਤਨ ਤੋਂ ਵਿਹਲੇ ਹੋਏ, ਦੇਸ਼ ਦਾ ਰਾਸ਼ਟਰਪਤੀ ਹੱਥ ਜੋੜ ਕੇ ਕਹਿੰਦਾ ਹੈ ਗੁਰੂ ਘਰ ਦੇ ਕੀਰਤਨੀਆਂ ਨੂੰ ਕਿ ਰਾਸ਼ਟਰਪਤੀ ਭਵਨ ਦੇ ਵਿੱਚ ਦਰਸ਼ਨ ਦਿਓ, ਮੈਂ ਤੁਹਾਡਾ ਸਨਮਾਨ ਕਰਨਾ ਚਾਹੁੰਦਾ, ਮੈਂ ਤੁਹਾਡਾ ਸਤਿਕਾਰ ਕਰਨਾ ਚਾਹੁੰਦਾ। ਕਿੰਨਾ ਦੀ ਬਦੌਲਤ ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਬਦੌਲਤ, ਜਿਹੜੀ ਸਾਨੂੰ ਨਫ਼ਰਤ ਦਾ ਪਾਠ ਨਹੀਂ ਪੜ੍ਹਾਉਂਦੀ, ਜਿਹੜੀ ਸਾਰੇ ਸੰਸਾਰ ਨੂੰ ਇੱਕ ਕਰਨਾ ਚਾਹੁੰਦੀ ਹੈ ਕਿ ਏਕ ਪਿਤਾ ਏਕ ਸਕੇ ਹਮ ਵਾਰਕ ਤੂੰ ਮੇਰਾ ਗੁਰਹਾਈ, ਜਿਹੜਾ ਸਮਝਾਉਂਦੀ ਹੈ ਈਸਾਈ ਮੁਸਲਮਾਨ ਸਿੱਖ ਬੋਧੀ ਜੈਨੀ ਇਹ ਵਿਤਕਰੇ ਖਤਮ ਕਰ ਦਿਓ, ਸਾਰੇ ਅਸੀਂ ਭਰਾ ਭਰਾ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਸਾਡੇ ਵਿੱਚ ਵਿਤਕਰੇ ਨਹੀਂ ਪਾਉਂਦੇ, ਸਾਨੂੰ ਸਮਝਾਉਂਦੇ ਨੇ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਤੋ ਸੰਗਤ ਜੀ ਅੱਜ ਸਤਿਗੁਰੂ ਜੀ ਫਿਰ ਸਾਨੂੰ ਸਮਝਾ ਰਹੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਬਾਣੀ ਵਸ ਗਈ, ਉਹਨਾਂ ਦੇ ਦੁੱਖ ਦੂਰ ਹੋ ਗਏ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਦੁੱਖਾਂ ਦਾ ਰੋਗਾਂ ਦਾ ਡੇਰਾ ਹੀ ਉੱਠ ਗਿਆ, ਨਾਸ ਹੋ ਗਿਆ।
ਹਾਲਤ ਪਾਲਤ ਤੇਰਾ ਉਜਲ ਮੁਖਾ।
ਇਸ ਲੋਕ ਦੇ ਵਿੱਚ ਵੀ ਤੇ ਪਾਲਤ ਪਰਲੋਕ ਦੇ ਵਿੱਚ ਵੀ ਤੇਰਾ ਮੁਖ ਉਜਲ ਹੋ ਜਾਵੇਗਾ। ਇਹ ਲੋਕ ਸੁਖੀਏ ਪਰਲੋਕ ਸਹੇਲੇ, ਇਹ ਲੋਕ ਵੀ ਸਹੇਲਾ ਤੇ ਪਰਲੋਕ ਵੀ ਸਹੇਲਾ ਹੋ ਜਾਵੇਗਾ। ਇਹ ਸਿੱਖਿਆ ਸਤਿਗੁਰੂ ਜੀ ਸਾਨੂੰ ਰੋਜ਼ ਵੀ ਸਮਝਾਉਂਦੇ ਨੇ ਕਿ ਜਿੰਨੀ ਨਾਮ ਤੇ ਆਇਆ ਗੈ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਉਹਨਾਂ ਦੇ ਮੁਖ ਉਜਲ ਹੁੰਦੇ ਹਨ।
ਕੌਣ ਕੌਣ ਉਦਰੇ ਗੁਣ ਗਾਏ,
ਪਰਮਾਤਮਾ ਦੇ ਗੁਣ ਗਾ ਕੇ ਕੌਣ ਕੌਣ ਨਹੀਂ ਉਦਰੇ। ਬਹੁਤ ਜ਼ਿਆਦਾ ਗਿਣਤੀ ਹੈ, ਜਦੋਂ ਆਪਾਂ ਗਿਣ ਲੱਗ ਪਵਾਂਗੇ ਤੇ ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਰਵਿਦਾਸ ਜੀ, ਜੈਦੇਵ ਜੀ, ਤਰਲੋਚਨ ਜੀ, ਸਦਨਾ ਜੀ, 15 ਭਗਤ, 11 ਭੱਟ, ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਕਿੰਨੇ ਸਿੱਖਾਂ ਦਾ ਪਾਰੋ ਤਾਰਾ ਹੋਇਆ। ਸੱਜਣ ਠੱਗ, ਭੂਮੀਆਂ ਚੋਰ, ਕੌਡਾ ਰਾਕਸ਼, ਨੂਰਸ਼ਾ ਜਾਦੂਗਰਨੀ, ਕਿੰਨੇ ਗਿਣੀ ਜਾਵਾਂਗੇ। ਸਤਿਗੁਰੂ ਜੀ ਕਹਿੰਦੇ ਇਹਨਾਂ ਦੀ ਕੋਈ ਗਿਣਤੀ ਨਹੀਂ ਹੈ।
ਗਣਨ ਨਾ ਜਾਈ ਕੀਮ ਨਾ ਪਾਏ,
ਨਾ ਗਿਣਤੀ ਹੋ ਸਕਦੀ ਹੈ ਨਾ ਕੀਮਤ ਪੈ ਸਕਦੀ ਹੈ, ਕਿਉਂਕਿ ਉਹ ਅਮੁੱਲਕ ਹੋ ਜਾਂਦੇ ਨੇ। ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਨਾ, ਜਿੱਥੇ ਪਰਮਾਤਮਾ ਦਾ ਗੁਣ ਅਮੁੱਲ ਨੇ, ਉਹਦਾ ਸਿਮਰਨ ਕਰਨ ਵਾਲੇ ਵੀ ਅਮੁੱਲਕ ਹੋ ਜਾਂਦੇ ਨੇ। ਆਪਾਂ ਇਹ ਬਚਨ ਰੋਜ਼ ਪੜ੍ਹਦੇ ਹਾਂ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਉਹ ਵਪਾਰ ਕਰਨ ਵਾਲੇ ਵੀ ਅਮੁੱਲਕ ਹੋ ਗਏ, ਕਿਉਂਕਿ ਉਹਨਾਂ ਨੇ ਉਹ ਰਾਸ ਇਕੱਠੀ ਕੀਤੀ ਜਿਹਨੇ ਸਾਡਾ ਹਰ ਜਗ੍ਹਾ 'ਤੇ ਸਾਥ ਦੇਣਾ, ਜਿਹਦੇ ਬਾਰੇ ਗੁਰੂ ਰਾਮਦਾਸ ਜੀ ਸਾਨੂੰ ਰੋਜ਼ ਸਮਝਾਉਂਦੇ, ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ। ਇਹਦੇ ਵਿੱਚ ਮੇਰੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਹਰ ਕੀਰਤ ਹਮਰੀ ਰਹਿ ਰਾਸ, ਜਿਹੜੀ ਪਰਮਾਤਮਾ ਦੀ ਸਿਫਤ ਸਲਾਹਤਾ ਹੈ ਸਾਡੇ ਰਾਹ ਦੀ ਪੂੰਜੀ ਹੈ। ਇਹ ਧਨ ਕਿੰਨਾ ਇਕੱਠਾ ਕੀਤਾ ਹੈ ਆਪਾਂ ਅੰਦਰ ਝਾਤੀ ਮਾਰਨੀ ਹੈ।
ਬੂਡਤ ਲੋਹ ਸਾਧ ਸੰਗ ਤਰੈ,
ਜਿਵੇਂ ਲੋਹਾ ਸਿੱਧਾ ਪਾਣੀ ਵਿੱਚ ਸੁੱਟ ਦਈਏ ਡੁੱਬ ਜਾਂਦਾ ਹੈ, ਪਰ ਉਹੀ ਲੋਹਾ ਜੇਕਰ ਜਹਾਜ਼ ਦੇ ਨਾਲ ਜੜਿਆ ਜਾਵੇ ਉਹੀ ਲੋਹਾ ਤਰ ਜਾਂਦਾ ਹੈ। ਹੂਬ ਹੂ ਸਾਡੀ ਹਾਲਤ ਵੀ ਉਸ ਲੋਹੇ ਵਰਗੀ ਹੈ। ਜੇਕਰ ਅਸੀਂ ਪਰਮਾਤਮਾ ਦੇ ਨਾਮ ਦੇ ਨਾਲ ਸੰਗਤ ਦੇ ਨਾਲ ਪ੍ਰੀਤ ਪਾ ਲਵਾਂਗੇ, ਸਾਧ ਸੰਗਤ ਤਰੇ ਤਰ ਜਾਵਾਂਗੇ, ਜੇਕਰ ਸੰਗਤ ਵਿੱਚ ਆਵਾਂਗੇ ਤੇ ਇਹਦਾ ਲਾਭ ਕੀ ਹੋਵੇਗਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਜਿਹੜੇ ਸੰਗਤ ਵਿੱਚ ਆਉਣਗੇ ਉਹ ਤਰ ਜਾਣਗੇ। ਭਾਈ ਗੁਰਦਾਸ ਜੀ ਸਾਨੂੰ ਬਾਰ ਬਾਰ ਸਮਝਾ ਰਹੇ ਨੇ, ਉਹਨਾਂ ਨੇ 675 ਕਵਿਤ ਸਵਈਏ ਰਚੇ। ਉਹਨਾਂ ਦੇ ਵਿੱਚ ਇੱਕ ਗੱਲ ਬੜੀ ਪਿਆਰੀ ਸਮਝਾਉਂਦੇ, ਕਹਿੰਦੇ ਜੇਕਰ ਅਸੀਂ ਸੰਗਤ ਕਰਾਂਗੇ ਉਹਦਾ ਕੀ ਲਾਭ ਹੋਵੇਗਾ, ਤੇ ਜੇਕਰ ਸੰਗਤ ਕਰਾਂਗੇ ਉਹਦਾ ਕੀ ਨੁਕਸਾਨ ਹੋਵੇਗਾ। ਭਾਈ ਸਾਹਿਬ ਜੀ ਦਾ ਵਚਨ ਹੈ ਕਿ ਮਾਨਸ ਜਨਮ ਧਾਰ ਸੰਗਤ ਸੁਭਾਵ ਗਤ ਗੁਰਮਤ ਦੁਰਮਤ ਬੇਬਦ ਵਿਧਾਨੀ ਹੈ, ਸਾਧ ਸੰਗ ਪਦਵੀ ਭਗਤ ਔ ਬਵੇਕੀ ਜਨ। ਜਿਹੜੀ ਸੰਗਤ ਵਿੱਚ ਸਾਧ ਸੰਗਤ ਜੀ ਆਪ ਜੀ ਬੈਠੇ ਹੋਣਾ, ਇਹਦੇ ਵਿੱਚ ਆਉਣ ਦਾ ਲਾਭ ਕੀ ਹੁੰਦਾ ਹੈ? ਭਾਈ ਸਾਹਿਬ ਜੀ ਕਹਿੰਦੇ ਇਹ ਸੰਗਤ ਮਨੁੱਖ ਨੂੰ ਭਗਤ ਬਣਾ ਦਿੰਦੀ ਹੈ, ਵਿਵੇਕੀ ਜਨ ਗਿਆਨਵਾਨ ਬਣਾ ਦਿੰਦੀ ਹੈ, ਜੀਵਨ ਮੁਕਤ, ਲੋਕੀ ਮਰਨ ਤੋਂ ਬਾਅਦ ਮੁਕਤੀ ਭਾਲਦੇ ਸਨ, ਇਹ ਸੰਗਤ ਜਿਉਂਦਿਆਂ ਜੀ ਮੁਕਤ ਕਰ ਦਿੰਦੀ ਹੈ। ਜੀਵਨ ਮੁਕਤ ਸਾਧੂ ਬ੍ਰਹਮ ਗਿਆਨੀ ਹੈ। ਉਹ ਮਨੁੱਖ ਸਾਧੂ ਦੀ ਪਦਵੀ ਤੇ ਬ੍ਰਹਮ ਗਿਆਨ ਨੂੰ ਪਹੁੰਚ ਜਾਂਦਾ ਹੈ ਜਿਹੜਾ ਸਤ ਸੰਗਤ ਕਰਦਾ ਹੈ। ਸੰਗਤ ਕਰਨ ਦਾ ਲਾਭ, ਕੁਸੰਗਤ ਦਾ ਨੁਕਸਾਨ ਕੀ ਹੈ ਭਾਈ ਸਾਹਿਬ ਜੀ, ਉਹ ਵੀ ਸਮਝਾ ਦਿਓ। ਕਹਿੰਦੇ ਅਧਮ ਅਸਾਧ ਸੰਗ ਚੋਰ ਜਾਰ ਔ ਜਵਾਰੀ। ਅੱਜ ਅਖਬਾਰਾਂ ਪੜ੍ਹ ਕੇ ਦੇਖੋ, ਮੀਡੀਆ ਦੇਖ ਲਵੋ, ਚੋਰੀਆਂ ਵੱਧ ਗਈਆਂ, ਠੱਗੀਆਂ ਵੱਧ ਗਈਆਂ, ਬਲਾਤਕਾਰ ਰੇਪ ਦੇ ਕੇਸ ਵੱਧ ਗਏ। ਕਿਉਂ ਵਧੇ? ਭਾਈ ਗੁਰਦਾਸ ਜੀ ਕਹਿੰਦੇ ਮਾੜੀ ਸੰਗਤ ਕਰਕੇ। ਅਧਮ ਅਸਾਧ ਸੰਗ ਚੋਰ ਜਾਰ ਔ ਜਵਾਰੀ। ਜਿਹੜੀ ਭੈੜੀ ਸੰਗਤ ਹੈ ਮਨੁੱਖ ਨੂੰ ਚੋਰ ਬਣਾਉਂਦੀ ਹੈ, ਵਿਭਚਾਰੀ ਬਣਾਉਂਦੀ ਹੈ, ਜੁਆਰੀ ਜੂਆ ਖੇਡਣ ਵਾਲਾ ਬਣਾਉਂਦੀ ਹੈ, ਠੱਗ ਬਟਵਾਰਾ ਮਤਵਾਰਾ ਅਭਿਮਾਨੀ ਹੈ। ਸੰਗਤ ਜੀ ਠੱਗ ਬਣਾਉਂਦੀ ਹੈ, ਸ਼ਰਾਬੀ ਕਬਾਬੀ ਬਣਾਉਂਦੀ ਹੈ, ਹੰਕਾਰੀ ਬਣਾਉਂਦੀ ਹੈ। ਇਹ ਭੈੜੀ ਸੰਗਤ ਦੇ ਨੁਕਸਾਨ ਨੇ। ਸਤਿਗੁਰੂ ਜੀ ਨੇ, ਭਾਈ ਗੁਰਦਾਸ ਜੀ ਨੇ ਸਾਨੂੰ ਦੋਨੋਂ ਪੱਖ ਸਮਝਾ ਦਿੱਤੇ ਕਿ ਜੇਕਰ ਮਾੜੀ ਸੰਗਤ ਕਰਾਂਗੇ ਐ ਨੁਕਸਾਨ, ਜੇਕਰ ਚੰਗੀ ਸੰਗਤ ਕਰਾਂਗੇ ਆਹ ਫਾਇਦੇ ਨੇ। ਨਿਰਣਾ ਮਨੁੱਖ ਨੇ ਖੁਦ ਕਰਨਾ ਕਿ ਉਹ ਕਿਹੜੀ ਸੰਗਤ ਕਰਨਾ ਚਾਹੁੰਦਾ ਹੈ। ਸਤਿਗੁਰ ਤੇ ਰੋਜ਼ ਸਮਝਾਉਂਦੇ ਨੇ ਕਿ ਭਈ ਪ੍ਰਾਪਤ ਮਾਨੁਖ ਦਿਹੋਰੀਆ ਗੋਬਿੰਦ ਮਿਲਣ ਕੇ, ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਾਈ ਸੰਗਤ ਕਰਨ ਤੋਂ ਢਿੱਲ ਨਾ ਕਰਿਆ ਕਰੀਏ। ਕੱਲਾ ਮੰਜੀ ਸਾਹਿਬ ਦੀਵਾਨ ਹਾਲ ਹੀ ਨਹੀਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੀ ਨਹੀਂ, ਜਿੱਥੇ ਜਿੱਥੇ ਵੀ ਆਪ ਜੀ ਰਹਿੰਦੇ ਹੋ, ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਸਵੇਰ ਦੇ ਸਮੇਂ, ਸ਼ਾਮ ਨੂੰ ਸੋਦਰ ਦੇ ਸਮੇਂ ਜ਼ਰੂਰ ਹਾਜ਼ਰੀ ਭਰਿਆ ਕਰੋ, ਜ਼ਰੂਰ ਹਾਜ਼ਰੀ ਭਰਿਆ ਕਰੋ। ਤੋ ਸਤਿਗੁਰੂ ਜੀ ਸੰਗਤ ਦੀ ਮਹਾਨਤਾ ਦੱਸ ਰਹੇ ਹਨ।
ਨਾਨਕ ਜਿਸ ਹੈ ਪ੍ਰਾਪਤ ਕਰੈ।
ਇਹ ਬਖਸ਼ਿਸ਼ ਉਹਨਾਂ ਦੇ ਹੁੰਦੀ ਹੈ ਜਿਨ੍ਹਾਂ ਤੇ ਪਰਮਾਤਮਾ ਨੇ ਆਪਣੀ ਕਿਰਪਾ ਕਰ ਦਿੱਤੀ, ਪਿਛਲੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਜਿਨ੍ਹਾਂ ਨੇ ਇਹ ਦਾਤ ਨੂੰ ਪ੍ਰਾਪਤ ਕਰ ਲਿਆ। ਜਿਹੜਾ ਜਿਹੜਾ ਕਰਮ ਅਸੀਂ ਕਰਦੇ ਹਾਂ ਉਹੋ ਜਿਹੇ ਸਾਡੇ ਸੰਸਕਾਰ ਬਣਦੇ ਜਾਂਦੇ ਨੇ। ਜੇਕਰ ਕੋਈ ਮੰਦ ਕਰਮੀ ਜੀਵ ਹੈ, ਸ਼ਰਾਬੀ ਕਬਾਬੀ ਹੈ, ਉਸ ਤਰ੍ਹਾਂ ਦੇ ਉਹਦੇ ਸੰਸਕਾਰ ਬਣ ਜਾਣਗੇ। ਜੇਕਰ ਕੋਈ ਸਿਮਰਨ ਅਭਿਆਸੀ ਹੈ, ਸੰਗਤ ਕਰਦਾ ਹੈ, ਉਹਦੀ ਆਤਮਾ ਉਹਦਾ ਮਨ ਨਿਰਮਲ ਹੋਣਾ ਸ਼ੁਰੂ ਹੋ ਜਾਵੇਗਾ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ। ਇਹ ਜਿਹੜੀ ਦਾਤ ਦੀ ਗੱਲ ਸਤਿਗੁਰ ਨੇ ਕੀਤੀ ਹੈ ਇਹ ਸਾਡੇ ਕਰਮਾਂ ਦੇ ਹਿਸਾਬ ਦੇ ਨਾਲ, ਜਿਹੜੇ ਸਾਡੇ ਪਿਛਲੇ ਕੀਤੇ ਹੋਏ ਕਰਮ ਨੇ ਉਹਨਾਂ ਦੇ ਕਰਕੇ ਸਾਨੂੰ, ਸ਼ੁਭ ਕਰਮਾਂ ਦੇ ਕਰਕੇ ਸੰਗਤ ਪ੍ਰਾਪਤ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ, ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ। ਪਿਛਲੇ ਕੀਤੇ ਕਰਮਾਂ ਦੇ ਕਰਕੇ ਦਾਨੰਗ ਪਰਾਪੂਰਬੇਣ ਭੁਜੰਤੇ ਮਹੀਪਤੇ, ਪਿਛਲੇ ਕੀਤੇ ਕਰਮਾਂ ਦੇ ਕਰਕੇ ਸਾਨੂੰ ਸੁੱਖ ਮਿਲਦੇ, ਰਾਜ ਭਾਗ ਮਿਲਦਾ। ਪਰ ਵਿਪਰੀਤ ਬੁੱਧੰਗ ਮਾਰਤ ਲੋਕੇ ਨਾਨਕ ਚਰੰਕਾਲ ਦੁੱਖ ਭੋਗਤੇ। ਭੈੜੀ ਬੁੱਧੀ ਦੇ ਕਰਕੇ ਹੁਣ ਲੋਕਾਂ ਦਾ ਨੁਕਸਾਨ ਕਰਦਾ ਹੈ, ਲੋਕਾਂ 'ਤੇ ਅਤਿਆਚਾਰ ਕਰਦਾ ਹੈ, ਬੜਾ ਸਮਾਂ ਦੁੱਖ ਭੋਗਣੇ ਪੈਣਗੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਸਾਧ ਸੰਗਤ ਜੀ, ਅੱਜ ਦੇ ਮੁਬਾਰਕ ਵਚਨ ਦੇ ਵਿੱਚ ਮੇਰੇ ਪਾਤਸ਼ਾਹ ਜੀ ਨੇ ਸਮਝਾਇਆ ਹੈ ਕਿ ਧਨ ਸੰਪੱਤੀ ਧੀਆਂ ਪੁੱਤਰ ਇਹ ਸਾਥ ਨਹੀਂ ਨਿਭਣ ਵਾਲੇ। ਪਰਮਾਤਮਾ ਦਾ ਨਾਮ ਆਪਣਾ ਹੈ, ਉਸ ਨੂੰ ਹਿਰਦੇ ਵਿੱਚ ਵਸਾਈਏ, ਜਿਹਨੇ ਸਾਡਾ ਇਹ ਲੋਕ ਸੁਖੀਆ ਅਤੇ ਪਰਲੋਕ ਸਹੇਲਾ ਕਰਨਾ ਹੈ। ਸਮੁੱਚੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਅੱਜ ਗੁਰਬਾਣੀ ਦੀ ਕਥਾ ਵਿਚਾਰ ਕਰਨੀ ਸੀ ਪਰ ਪਰਉਪਕਾਰੀ ਸੁਭਾਅ ਦੇ ਅਧੀਨ ਦਾਸ ਨੂੰ ਸੇਵਾ ਲਈ ਹੈ, ਉਹਨਾਂ ਦਾ ਵੀ ਦਾਸ ਧੰਨਵਾਦੀ ਹੈ। ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਓ ਭਾਈ ਗੁਰਸੇਵਕ ਸਿੰਘ ਜੀ, ਸੰਗਤ ਇਸ ਗੱਲ 'ਤੇ ਬੜੀ ਪ੍ਰਸੰਨ ਹੈ ਕਿ ਭਾਈ ਸਾਹਿਬ ਜੀ ਦੀ ਰਸਨਾ 'ਤੇ ਪਰਮਾਤਮਾ ਦੀ ਵਿਸ਼ੇਸ਼ ਕਿਰਪਾ ਹੈ। ਬੜਾ ਮਿੱਠਾ ਪਿਆਰਾ ਸ਼ਬਦ ਸਤਿਗੁਰ ਦਾ ਸਾਨੂੰ ਪੜ੍ਹ ਕੇ ਸਰਵਣ ਕਰਵਾਉਂਦੇ ਨੇ, ਉਹਨਾਂ ਦਾ ਵੀ ਧੰਨਵਾਦ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਨੂੰ ਸਰਵਣ ਕਰੀਏ ਜੀ।
ਕੌਣ ਕੌਣ ਉਧਰੇ ਗੁਣ ਗਾਏ, ਗਣਨ ਨਾ ਜਾਈ ਕੀਮ ਨਾ ਪਾਏ, ਬੂਢਤ ਲੋਹ ਸਾਧ ਸੰਗ ਤਰੈ, ਨਾਨਕ ਜਿਸ ਹੈ ਪ੍ਰਾਪਤ ਕਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।